ਗੁਰਮੁਖ ਮਰਦੇ ਡਿੱਗਦੇ ਢਹਿੰਦੇ ਨੇਮ ਬੰਦਾ ਨਿਭਾ ਜਾਏ। ਸੱਚ ਜੇ ਜਿਹੜੇ ਨੇਮ ਨਿਭਾਉਂਦੇ ਨੇ ਉਹ ਵਾਹਿਗੁਰੂ ਦੀ ਦਇਆ ਦੇ ਪਾਤਰ ਬਣ ਜਾਂਦੇ ਨੇ, ਕਿਰਪਾ ਦੇ ਪਾਤਰ ਬਣ ਜਾਂਦੇ ਨੇ। ਉਸ ਨੇਮ ਵਿੱਚੋਂ ਫਿਰ ਪ੍ਰੇਮ ਹੈ, ਉਹਦੇ ਵਿੱਚੋਂ ਰਸ ਹੈ, ਉਹ ਨੇਮ ਹੀ ਸਾਨੂੰ ਪਰਮਾਤਮਾ ਤੱਕ ਲਿਜਾਂਦਾ ਹੈ। ਅਤੇ ਭਾਈ ਸਾਹਿਬ ਨੇ ਤਿੰਨ ਬਚਨ ਕਹੇ, ਉਹ ਮੈਂ ਕਹਿ ਕੇ ਥੋੜ੍ਹਾ ਜਿਹਾ ਬਾਣੀ ਵਿੱਚੋਂ ਹੀ ਇੱਕ ਦੋ ਬੇਨਤੀਆਂ ਹੋਰ ਕਰਕੇ ਸੰਪੰਨਤਾ ਕਰਨਾ। ਉਹ ਕਹਿੰਦੇ ਨੇ ਹਰ ਚੀਜ਼ ਜਦੋਂ ਵੀ ਕਿਸੇ ਮੁਕਾਮ 'ਤੇ ਕੋਈ ਆਦਮੀ ਪਹੁੰਚਦਾ, ਪਹਿਲੇ ਦਿਨ ਨਹੀਂ, ਇੱਕ ਸੋਨੇ ਦਾ ਕੰਮ ਕਰਦਾ ਕਿ ਪਹਿਲੇ ਦਿਨ ਉਹਨੂੰ ਪਹਿਚਾਣ ਹੋ ਜਾਂਦੀ ਹੈ ਨਕਲ ਅਤੇ ਅਸਲ ਸੋਨੇ ਦੀ। ਜੋਰੀ ਜਿਹੜਾ ਹੈ ਉਹ ਹੀਰੇ ਦੀ ਪਰਖ ਕਰਦਾ, ਪਹਿਲੇ ਦਿਨ ਤਾਂ ਪਤਾ ਨਹੀਂ, ਕਈ ਸਾਲ ਲੱਗ ਜਾਂਦੇ ਨੇ, ਕਦੀ ਤਿਲਕਦਾ ਕਦੀ ਥਿੜਕਦਾ, ਪਰ ਜੋਰੀ ਵੀ ਕਈ ਸਾਲਾਂ ਤੋਂ ਬਾਅਦ ਸ਼ਕਲ ਵੇਖ ਕੇ ਦੱਸਣ ਲੱਗ ਪੈਂਦਾ ਇਹ ਕੱਚ ਹੈ ਕਿ ਇਹ ਸੱਚ ਹੈ, ਅਭਿਆਸ ਹੈ ਨਾ। ਇੱਕ ਆਦਮੀ ਤਾਲੀਮ ਪੜ੍ਹਦਾ, ਲਿਖਾਰੀ ਲਿਖਦਾ, ਪਹਿਲੇ ਦਿਨ ਲੇਖ ਲਿਖਿਆ, ਦੋ ਵਾਰੀ ਕੱਟਿਆ, ਚਾਰ ਵਾਰੀ ਕੱਟਿਆ, ਪਰ ਇੱਕ ਦਿਨ ਉਹਦੀ ਕਲਮ ਚੱਲਦੀ ਏ, ਪੰਜ ਮਿੰਟਾਂ ਵਿੱਚ ਬਹੁਤ ਕੁਝ ਲਿਖ ਕੇ ਚਲਾ ਜਾਂਦਾ। ਗੁਰਮੁਖੋ ਹਰ ਥਾਂ 'ਤੇ ਜ਼ਿੰਦਗੀ ਦੀ ਕੋਈ ਮੰਜ਼ਿਲ ਵੀ ਹੈ ਉਹ ਪਹਿਲੇ ਕਦਮ ਤੋਂ ਸ਼ੁਰੂ ਹੋਈ ਏ। ਜਿਹੜਾ ਬੰਦਾ ਮਾਊਂਟਨ ਐਵਰੈਸਟ 'ਤੇ ਵੀ ਚੜ੍ਹਿਆ ਸੀ ਉਹਨੇ ਪਹਿਲਾਂ ਪੈਰਾਂ ਨਾਲ ਇੱਕ ਕਦਮ ਹੀ ਪੱਟਿਆ। ਜੇ ਇੱਕ ਕਦਮ ਪੱਟ ਕੇ ਕਹਿੰਦਾ ਮੈਨੂੰ ਤਾਂ ਮਾਊਂਟਨ ਐਵਰੈਸਟ ਮਿਲਿਆ ਹੀ ਨਹੀਂ, ਲੋਕਾਂ ਕਹਿਣਾ ਸੀ ਅੱਗੇ ਇੱਕ ਇੱਕ ਕਦਮ ਪੱਟ, ਇੱਕ ਦਿਨ ਪਹੁੰਚੇਗਾ। ਜੇ ਇੱਕ ਕਦਮ ਸਾਨੂੰ ਪਹਾੜ ਦੇ ਸ਼ਿਖਰ 'ਤੇ ਲੈ ਜਾਂਦਾ, ਇੱਕ ਇੱਕ ਕਦਮ ਪੱਟਿਆ, ਅਤੇ ਗੁਰਮੁਖੋ ਰੋਜ਼ ਦਾ ਸਮਾਂ ਕੱਢ ਕੇ ਨਿਭਾਇਆ ਹੋਇਆ ਨੇਮ ਇੱਕ ਦਿਨ ਉੱਚੇ ਪਰਮਾਤਮਾ ਤੱਕ ਲੈ ਜਾਏਗਾ। ਲਾਲਟਨ ਪਕੜਨੇ ਹਾਂ, ਆ ਟਾਰਚ ਸਾਡੇ ਹੱਥ ਵਿੱਚ, ਗੱਡੀਆਂ ਚਲਾਉਂਦੇ ਹਾਂ, ਗੱਲ ਮੁਕਾਈਏ। ਗੱਡੀ ਅਸੀਂ ਜਾਣਾ 600 ਕਿਲੋਮੀਟਰ, ਪਰ ਰਾਤ ਨੂੰ ਉਹਦੀ ਲਾਈਟ ਤਾਂ ਜਾਂਦੀ ਅੱਧੇ ਕਿਲੋਮੀਟਰ ਤੱਕ। ਜੇ ਬੰਦਾ ਗੱਡੀ ਬੰਦ ਕਰਕੇ ਕਿਨਾਰੇ 'ਤੇ ਲਾ ਕੇ ਕਹਿ ਨਹੀਂ ਜਿੱਥੇ ਮੈਂ ਪਹੁੰਚਣਾ ਉੱਥੋਂ ਤੱਕ ਤਾਂ ਲਾਈਟ ਹੀ ਨਹੀਂ ਪਹੁੰਚਦੀ, ਕਿਵੇਂ ਗੱਡੀ ਚਲਾਈਏ? ਅਤੇ ਸਿਆਣਾ ਕਹੇਗਾ ਉਹ ਮੂਰਖਾ ਬੰਦਿਆ, ਗੱਡੀ ਨੂੰ ਚਲਾ, ਜਿੰਨਾ ਅੱਗੇ ਚੱਲੇਗਾ ਇਹ ਅੱਧਾ ਕਿਲੋਮੀਟਰ ਅੱਗੇ ਅੱਗੇ ਲਾਈਟ ਚਲੀ ਜਾਏਗੀ, ਪਿਆਰਿਆ ਇੱਕ ਦਿਨ ਜਾ ਪਹੁੰਚੇਗਾ, ਕਿਉਂਕਿ ਲਾਈਟ ਇੱਕੋ ਦਮ ਮੰਜ਼ਿਲ 'ਤੇ ਨਹੀਂ ਪਹੁੰਚਦੀ, ਚਲਾਏਗਾ ਅਤੇ ਅੱਗੇ ਚਾਨਣ ਮਿਲੇਗਾ। ਭਾਈ ਆਪਾਂ ਪਹਿਲੇ ਸਵਾਲ ਕਰਨ ਲੱਗ ਪੈਂਦੇ, ਇਹਨਾਂ ਦੇ ਸ਼ਬਦ ਕਿੱਥੋਂ ਆਉਣਾ? ਦਸਮ ਦੁਆਰ ਕਦੋਂ ਖੁੱਲਦਾ? ਫਲਾਣੀ ਚੀਜ਼ ਕਦੋਂ ਹੁੰਦੀ ਹੈ? ਉਸ ਵੇਲੇ ਮਨ ਕਹਿੰਦਾ, ਮਨਾ ਤੂੰ ਗੱਡੀ ਤੋਰ ਤਾਂ ਸਹੀ, ਤੂੰ ਗੱਡੀ ਕਿਨਾਰੇ 'ਤੇ ਲਾ ਕੇ ਪੁੱਛਣ ਲੱਗ ਪਿਆ ਲਾਈਟ ਉਹ ਤੂੰ ਜਿੱਥੇ ਪਹੁੰਚਣਾ। ਇੱਕ ਇੱਕ ਨੇਮ ਥੋੜ੍ਹਾ ਜਿਹਾ ਸਾਨੂੰ ਉਹਦੇ ਤੱਕ ਲੈ ਜਾਂਦਾ। ਇੱਥੇ ਇੱਕ ਉਦਾਹਰਨ ਹੈ ਭਾਈ ਸਾਹਿਬ ਦੀ ਰਚਨਾ ਵਿੱਚੋਂ ਹੀ, ਤੁਸੀਂ ਸਿਆਣੇ ਬੈਠੇ ਹੋ, ਉਹ ਕਈ ਵਾਰੀ ਦਿੱਤੀ ਹੈ ਸਟੇਜ 'ਤੇ ਉਦਾਹਰਨ। ਪਤੰਗਾ ਦੀਵੇ 'ਤੇ ਰੋਜ਼ ਆਉਂਦਾ ਹੈ, ਓਨੀ ਦੇਰ ਤੱਕ ਆਈ ਜਾਂਦਾ ਜਿੰਨੀ ਦੇਰ ਤੱਕ ਜਲ ਕੇ ਲਾਲ ਨਹੀਂ ਹੋ ਜਾਂਦਾ। ਪਹਿਲੇ ਦਿਨ ਆਇਆ, ਪਰਿਕਰਮਾ ਕੀਤੀ, ਚਲਾ ਗਿਆ। ਦੂਜੇ ਦਿਨ ਆਇਆ, ਪਰਿਕਰਮਾ ਕੀਤੀ, ਪਰ ਤੀਸਰੇ ਦਿਨ ਆਇਆ, ਇੰਨਾ ਬੇਸੁੱਧ ਹੋ ਗਿਆ, ਲਾਈਟ ਨੂੰ ਦੇਖ ਕੇ ਆਪਣਾ ਆਪ ਭੁੱਲ ਗਿਆ, ਬਲਦੀ ਮੱਚਦੀ ਲਾਈਟ ਉੱਤੇ ਡਿੱਗਾ, ਅਤੇ ਡਿੱਗਦਿਆਂ ਸਾਰ ਦੀਵੇ ਵਿੱਚੋਂ ਵੀ ਉਹੋ ਜਿਹੀ ਲਾਈਟ ਦਿਸਣ ਲੱਗ ਪਈ ਜਿਹੜੀ ਵਾਹਿਗੁਰੂ ਪਤੰਗੇ ਵਿੱਚੋਂ ਵੀ ਦਿਸਣ ਲੱਗ ਪਈ ਜਿਹੜੀ ਦੀਵੇ ਵਿੱਚੋਂ ਹੈ। ਜੇ ਨੇਮ ਨਾਲ ਨਾ ਹੁੰਦਾ ਤਾਂ ਪਤੰਗਾ ਕਿਵੇਂ ਉਹਦਾ ਰੂਪ ਹੁੰਦਾ? ਪੰਛੀ ਇੱਕ ਦਿਨ ਚੋਗਾ ਚੁਗ ਲੈ, ਦੋ ਦਿਨ ਚੁਗ ਲੈ, ਪਰ ਇੱਕ ਦਿਨ ਜਾਲ ਵਿੱਚ ਜ਼ਰੂਰ ਫਸਦਾ, ਫਿਰ ਉੱਡਣ ਜੋਗਾ ਨਹੀਂ। ਕਮਲ ਦੇ ਫੁੱਲ 'ਤੇ ਭਵਰਾ ਹੁੰਦਾ ਹੈ, ਇੱਕ ਦੋ ਚਾਰ ਦਿਨਾਂ ਬਾਅਦ ਉਹ ਜ਼ਰੂਰ ਉਹਦੇ ਵਿੱਚ ਸਮਾਏਗਾ। ਭਾਈ ਸਾਹਿਬ ਕਹਿੰਦੇ ਨੇ ਮੈਂ ਤੈਨੂੰ ਇਮਾਨਦਾਰੀ ਨਾਲ ਕਹਿੰਦਾ, ਮੇਰੇ ਗੁਰੂ ਨੇ ਕਿਹਾ ਸੀ ਕਿ ਜ਼ਿੰਦਗੀ ਵਿੱਚ ਬਾਣੀ ਦਾ ਨੇਮ ਨਾ ਛੱਡੋ, ਇੱਕ ਦਿਨ ਸ਼ਬਦ ਦਾ ਰਸ ਜ਼ਰੂਰ ਆਵੇਗਾ। ਉਹ ਬਚਨ ਹੈ, ਜੈਸੇ ਦੀਪ ਦੀਪਤ ਪਤੰਗ ਲੋਟ ਪੋਤ ਹੋਤ, ਕਬੂ ਕਹਿ ਜਵਾਰਾ ਮੈਂ ਪਰਤ ਜਰ ਜਾਏ ਹੈ, ਜੈਸੇ ਖੱਗ ਦਿਨ ਪ੍ਰਤ ਚੋਗ ਚੁਗ ਆਵੇ ਉੱਡ, ਕਾਉ ਦਿਨ ਫਾਂਸੀ ਫਾਂਸੈ ਬੋਹਰ ਨਾ ਆਏ ਹੈ, ਜੈਸੇ ਅਲ ਕਮਲ ਕਮਲ ਪ੍ਰਤ ਖੋਜੈ ਨਿਤ, ਕਬੂ ਕਮਲ ਦਲ ਸੰਪਟ ਸਮਾਏ ਹੈ, ਤੈਸੇ ਗੁਰਬਾਣੀ ਅਵਗਾਹਨ ਕਰਤ ਚਿਤ, ਕਬਹੂ ਮਗਨ ਖਵੈ ਸ਼ਬਦ ਉਰਜਾਏ ਹੈ। ਇੱਕ ਦਿਨ ਇਹ ਮਨ ਸ਼ਬਦ ਵਿੱਚ ਜੁੜੇਗਾ। ਅਤੇ ਖਾਸ ਕਰਕੇ ਬੀਬੀਓ, ਤੁਸੀਂ ਮਾਤਾਵਾਂ ਭੈਣਾਂ ਬੈਠੀਆਂ ਜੇ, ਵਾਹਿਗੁਰੂ ਕਰੇ ਅੰਦਰ ਦੀ ਸ਼ੁੱਧਤਾ ਬਖਸ਼ੀ ਰੱਖੇ। ਇਸ ਲਈ ਨਹੀਂ, ਸਾਲ ਬਾਅਦ ਤੁਸੀਂ ਇੰਨਾ ਵੱਡਾ ਇਕੱਠ ਕਰਦੇ ਹੋ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਨਾ ਸਭ ਤੋਂ ਵੱਧ ਜੇ ਕਿਸੇ ਦੇ ਅੰਦਰ ਨੂੰ ਆਧਾਰ ਬਣਾ ਕੇ ਰੱਬ ਨਾਲ ਮਿਲਾਪ ਦਾ ਤਰੀਕਾ ਦੱਸਿਆ ਤੇ ਉਹ ਇਸਤਰੀ ਹੈ। ਸਭ ਤੋਂ ਵੱਧ 75% ਜੇ ਸ਼ਬਦ ਵਰਤ ਲਵਾਂ ਗੁਰੂ ਦਾਅਵੇ ਤੋਂ ਬਚਾਏ, ਤਕਰੀਬਨ ਅੱਧਿਓਂ ਜ਼ਿਆਦਾ ਹਿੱਸਾ ਜਿਹੜਾ ਸ਼ਬਦ ਹੈ ਉਹ ਇਸਤਰੀ ਰੂਪ ਵਿੱਚ ਹੋ ਕੇ ਉਚਾਰਨ ਕੀਤਾ। ਕਿਉਂ? ਆਖਰ ਇਹਦਾ ਕੋਈ ਕਾਰਨ ਹੈ? ਜੇ ਪਰਮਾਤਮਾ ਦੀ ਗੱਲ ਕਰਦੇ ਨੇ, ਪਰਮਾਤਮਾ ਪਿਤਾ, ਪਰਮਾਤਮਾ ਮਾਤਾ ਹੈ, ਤਾਂ ਉਦਾਹਰਨ ਲਈ, ਕਿਉਂਕਿ ਮਾਪੇ ਸਭ ਤੋਂ ਉੱਚਾ ਦਰਜਾ ਨੇ, ਇਸਤਰੀ ਦਾ ਰੂਪ ਕਿਉਂ ਲੈ ਲਿਆ? ਪਿਆਰਿਓ, ਮਾਂ ਦਾ ਰੂਪ ਹੈ ਇਸਤਰੀ, ਪਰ ਜਿਹੜੀ ਮਾਂ ਦੀ ਮਮਤਾ ਹੈ ਇਹਨੂੰ ਸਿਖਾਉਣਾ ਨਹੀਂ ਪੈਂਦਾ। ਮਾਂ ਦੀ ਮਮਤਾ ਅੰਦਰ ਦੀ ਉਹ ਖਿੱਚ ਹੈ, ਉਹਦਾ ਸਰੀਰ ਤਾਂ ਢਲ ਜਾਏਗਾ ਪਰ ਮਾਂ ਦੀ ਮਮਤਾ ਕਦੀ ਨਹੀਂ ਢਲਦੀ। 100 ਸਾਲ ਦੀ ਮਾਂ 75 ਸਾਲ ਦੇ ਪੁੱਤਰ ਦੇ ਪੜਪੋਤੇ ਵੀ ਹੋ ਜਾਣ, ਉਸੇ ਤਰ੍ਹਾਂ ਸਿਰ ਤੇ ਪਿਆਰ ਦੇਏਗੀ ਜਿਵੇਂ ਸੀਨੇ ਨਾਲ ਲਾ ਕੇ ਕਦੀ ਦੁੱਧ ਪਿਆਉਂਦੀ ਸੀ। ਮਮਤਾ ਨਹੀਂ ਪੁਰਾਣੀ ਹੁੰਦੀ, ਕਦੀ ਮਰਦੀ? ਇਹੀ ਕਾਰਨ ਕਿ ਜਦੋਂ ਘਰ ਵਿੱਚੋਂ ਬਜ਼ੁਰਗ ਮਾਈ ਕੋਈ ਜਾਂਦੀ ਹੈ ਨਾ, ਪੋਤੇ ਪੜਪੋਤੇ ਤਾਂ ਹੱਸਦੇ ਕਈ ਵਾਰੀ ਦੇਖੀ ਦੇ ਨੇ, ਪਰ ਪੁੱਤਰ ਭਾਵੇਂ ਪੋਤਿਆਂ ਪੜਪੋਤਿਆਂ ਵਾਲਾ ਹੈ, ਕਦੀ ਉਹਨੂੰ ਪੁੱਛ ਕੇ ਦੇਖੋ, ਇੱਕ ਕਿਨਾਰੇ ਬੈਠਾ ਜ਼ਰੂਰ ਬੈਰਾਗ ਚਾਵੇਗਾ। ਕਿਉਂ? ਕਿਉਂਕਿ ਜੋ ਜਲ ਰਹੀ ਹੈ ਉਸ ਮਾਂ ਨਾਲ ਉਹਦਾ ਅੰਦਰ ਜੁੜਿਆ ਹੈ, ਅਤੇ ਜਿਹੜੇ ਹੱਸਦੇ ਪਏ ਨੇ ਅਜੇ ਉਹਨਾਂ ਨੂੰ ਪਤਾ ਨਹੀਂ ਕਿ ਮਾਂ ਦੀ ਮਮਤਾ ਕੀ ਹੈ। ਮਾਂ ਦੀ ਮਮਤਾ ਕਦੀ ਪੁਰਾਣੀ ਨਹੀਂ ਹੁੰਦੀ। ਮੇਰੇ ਗੁਰੂ ਨੇ ਕਿਹਾ, ਭਾਈ ਗੁਰੂ ਮਾਂ ਰੂਪ ਹੀ, ਕਦੀ ਦੇਖ ਇਹਦੀ ਮਮਤਾ ਵੀ ਕਦੀ ਪੁਰਾਣੀ ਨਹੀਂ ਹੁੰਦੀ, ਨਿੱਤ ਨਵੀਂ ਹੈ। ਦੂਸਰੀ ਬੇਨਤੀ, ਗੁਰਬਾਣੀ ਵਿੱਚ ਇਸਤਰੀ ਰੂਪ ਹੋ ਕੇ ਬੜੇ ਸ਼ਬਦ ਉਚਾਰਨ ਕੀਤੇ। ਮੈਂ ਅੱਜ ਦੀ ਗੱਲ ਨਹੀਂ, ਉਸ ਸਮੇਂ ਦੀ। ਇਸਤਰੀ ਰੂਪ ਤਾਂ ਕਿਹਾ, ਗੁਰਮੁਖੋ ਹਿੰਦੁਸਤਾਨ ਦੇ ਕਲਚਰ ਵਿੱਚ ਜਿੰਨਾ ਔਰਤ ਆਪਣੇ ਤਨ ਤੇ ਖੰਡਾ ਕੇ ਆਪਣੇ ਪਤੀ ਤੋਂ ਕੁਰਬਾਨ ਜਾਂਦੀ, ਸ਼ਾਇਦ ਇਹਨੇ ਪਤੀ ਦੇ ਭਰਾ ਵੀ ਕੁਰਬਾਨ ਨਹੀਂ ਜਾਂਦੇ, ਉਹਦੇ ਵਰਗੀ ਕੁਰਬਾਨੀ ਕਿਸੇ ਕੋਲ ਨਹੀਂ। ਕਿਉਂ ਇਸਤਰੀ ਰੂਪ ਚੁਣਿਆ? ਏਡੀ ਵੱਡੀ ਕੁਰਬਾਨੀ ਕਿ ਇੱਕ ਸਤਵੰਤੀ ਔਰਤ, ਸਿਰਫ ਇੱਕ ਉਦਾਹਰਣ ਦੇ ਦੇਣਾ, ਉਹਦੇ ਵਿੱਚ ਕਿੰਨਾ ਕੁ ਸੱਤ, ਕਿੰਨੀ ਕੁ ਪਰਮਾਤਮਾ ਨੇ ਉਹਨੇ ਤੇ ਦਇਆ ਕੀਤੀ। ਪਤੀ ਦਾ ਵਿਛੋੜਾ ਪੈ ਗਿਆ, ਭਾਵੇਂ ਇਹ ਹਨੂੰਮਾਨ ਨਾਟਕ ਵਿੱਚੋਂ ਵੀ ਮੈਨੂੰ ਬਖਸ਼ ਦਿਓ, ਸੀਤਾ ਜੀ ਉਹਨਾਂ ਨੂੰ ਰਾਵਣ ਲੈ ਗਿਆ, ਖਰਨ ਹੋ ਗਿਆ, ਸੀਤਾ ਖਰਨ ਹੋਇਆ। ਪਰ ਮਜ਼ਾਕ ਚ ਨਾ ਲਜਾਈਏ ਕੋਈ ਵੀ ਚੀਜ਼। ਮੇਰੀ ਇੱਕ ਬੇਨਤੀ ਹੈ, ਚਾਹੇ ਭਗਵਾਨ ਸ਼੍ਰੀ ਰਾਮ ਜੀ ਦੀ ਗੱਲ ਚੱਲੇ, ਈਸਾ ਜੀ ਦੀ ਚੱਲੇ, ਕਦੀ ਵੀ ਪੀਰ ਪੈਗੰਬਰ ਅਵਤਾਰ ਦਾ ਮਜ਼ਾਕ ਨਹੀਂ ਉਡਾਈਦਾ, ਕਿਉਂਕਿ ਜਿਹੋ ਜਿਹਾ ਮੇਰਾ ਗੁਰੂ ਚੰਗਾ ਲੱਗਦਾ ਉਹਨੂੰ ਵੀ ਆਪਣਾ ਚੰਗਾ ਲੱਗਦਾ। ਸੱਚ ਹੈ ਨਾ? ਅੱਜ ਅਸੀਂ ਸਮਝਦੇ ਹਾਂ ਮੇਰੇ ਗੁਰੂ ਦੀ ਉਪਮਾ ਤਾਂ ਹੋਵੇਗੀ ਜੇ ਮੈਂ ਦੂਜੇ ਨੂੰ ਨੀਵਾਂ ਦਿਖਾਵਾਂਗਾ। ਨਹੀਂ, ਤੂੰ ਗੁਰੂ ਦੀ ਉਪਮਾ ਇੰਨੀ ਕੁ ਕਰਨ ਲੱਗ ਪਓ ਦੂਜੇ ਵੱਲ ਝਾਕਣ ਦੀ ਲੋੜ ਨਾ ਪਵੇ। ਤਰੀਕਾ ਬਦਲਣ ਦੀ ਗੱਲ ਹੈ। ਅਤੇ ਜੇ ਇੱਕ ਘੰਟੇ ਦੀ ਕਥਾ ਵਿੱਚ ਲੋਕਾਂ ਨੂੰ ਨਿੰਦਿਆ ਦੀ ਪ੍ਰਸ਼ਾਦ ਪਰੋਸਣਾ, ਇਹ ਗੱਲਾਂ ਤਾਂ ਬਾਹਰ ਅਖਬਾਰਾਂ ਵਿੱਚ ਵੀ ਮਿਲ ਜਾਂਦੀਆਂ। ਸੀਤਾ ਕਰਨ ਹੋਇਆ, ਹਨੂੰਮਾਨ ਜੀ ਨੇ ਲੱਭਿਆ, ਵਾਪਸ ਆਏ, ਰਾਮ ਚੰਦਰ ਜੀ ਨੇ ਪੁੱਛਿਆ, ਕਹਿਣ ਲੱਗੇ ਹਨੂੰਮਾਨ ਸੀਤਾ ਜੀ ਦਾ ਕੋਈ ਪਤਾ ਲੱਗਾ? ਕਹਿਣ ਲੱਗੇ ਖਾਂ ਭਗਵਨ, ਪਤਾ ਲੱਗ ਗਿਆ, ਰਾਵਣ ਦੇ ਬਾਗ ਵਿੱਚ ਨੇ। ਰਾਮ ਚੰਦਰ ਜੀ ਕਹਿਣ ਲੱਗੇ, ਬਾਗ ਵਿੱਚ ਅਜੇ ਜਿਉਂਦੀ ਹੈ? ਜਿਉਂਦੀ ਹੈ? ਹਨੂੰਮਾਨ ਜੀ ਕਹਿਣ ਲੱਗੇ, ਜਿਉਂਦੀ ਕਾਹਦੀ, ਕਹਿਣ ਮਾਤਰ ਹੀ ਜਿਉਂਦੀ ਹੈ। ਉਹਨਾਂ ਅਗਲਾ ਜਿਹਦਾ ਸਵਾਲ ਕੀਤਾ, ਕਹਿਣ ਲੱਗੇ ਹਨੂੰਮਾਨ ਨੂੰ ਮਰ ਜਾਣਾ ਚਾਹੀਦਾ ਸੀ। ਕਹਿਣ ਲੱਗੇ ਭਗਵਾਨ ਕਿਉਂ? ਕਹਿਣ ਲੱਗੇ ਪਤੀ ਤੋਂ ਵਿਛੜ ਜਾਏ ਤੇ ਉਹਨੂੰ ਮੌਤ ਨਾ ਆਈ। ਹਨੂੰਮਾਨ ਦਾ ਦੇਖੋ ਅੰਦਰ। ਕਹਿਣ ਲੱਗੇ ਮਰਦੀ ਕਿਵੇਂ? ਮਰਦਾ ਤੇ ਉਹਨੂੰ ਕਿਹਾ ਜਾਂਦਾ ਜਿਹਦੇ ਵਿੱਚ ਪ੍ਰਾਣ ਹੋਣ ਤੇ ਜਮਦੂਤ ਪ੍ਰਾਣ ਖਿੱਚਦਾ। ਸੱਚ ਏਵੇ ਉਹਦੀ ਦੇਹੀ ਬਾਗ ਵਿੱਚ ਪਈਏ, ਪ੍ਰਾਣ ਤਾਂ ਤੁਹਾਡੇ ਚਰਨਾਂ ਵਿੱਚ ਪਏ ਨੇ। ਅਸਲੀਅਤ ਏਵੇ ਜਮਦੂਤ ਆਉਂਦੇ ਨੇ, ਪ੍ਰਾਣ ਤੇਰੇ ਕੋਲ ਨੇ, ਸੀਤਾ ਦਾ ਸਰੀਰ ਉੱਥੇ ਪਿਆ। ਇਹਦਾ ਮਤਲਬ ਪਤੀ ਵਿੱਚ ਇੰਨੀ ਕੁ ਆਸਥਾ। ਉਹਦੇ ਹਿੰਦੀ ਦੇ ਸ਼ਬਦ ਨੇ, ਐ ਹਨੂੰਮਾਨ ਕਹਿਓ ਰਘੁਵੀਰ, ਐ ਹਨੂੰਮਾਨ ਕਹਿਓ ਰਘੁਵੀਰ, ਕੁਛ ਸੁਧ ਹੈ ਸੀ ਕੀ ਛਿਤ ਮਾਹੀ। ਛਿਤ ਦਾ ਅਰਥ ਧਰਤੀ, ਕਿਤੇ ਹੈ ਪਤਾ ਉਹਦਾ? ਕਹਿਣ ਲੱਗੇ ਹੈ ਪ੍ਰਭ ਲੰਕ, ਕਲੰਕ ਬਿਨਾ ਕੋਈ ਕਲੰਕ ਨਹੀਂ ਉਹਦੇ ਤਨ ਤੇ। ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗੁਰਮੁਖੋ ਮੈਂ ਨਹੀਂ ਕਿਤੇ ਦੇਖਿਆ ਸੀਤਾ ਜੀ ਉੱਤੇ ਕਲੰਕ ਦੀ ਕੋਈ ਉਂਗਲ ਚੁੱਕੀ ਹੋਵੇ।